ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾ ਬਿਧ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਨਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਕਾਫੀ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੈ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈਰਾਉ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦਿਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੇ ਮਾਂ ਵਾਕ ਅਨੁਸਾਰ ਜੋ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਸਤਿਗੁਰਾਂ ਨੇ ਅੱਜ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਦੇ ਮਾਂ ਵਾਕ ਅਨੁਸਾਰ ਸੋ ਅੱਜ ਦੇ ਪਾਵਨ ਸ਼੍ਰੀ ਮੁਖ ਵਾਕ ਗੁਰੂ ਪਿਆਰੀ ਸਾਧ ਸੰਗਤ ਜੀ ਪਾਵਨ 751 ਅੰਗ ਤੋਂ ਪ੍ਰਾਰੰਭ ਹੋ ਕੇ 752 ਅੰਗ 'ਤੇ ਸੰਪੂਰਨ ਹੁੰਦੇ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਬਾਣੀ ਸੋਹੀ ਰਾਗ ਦੇ ਅੰਦਰ ਜੋ ਆਪ ਜੀ ਦੀਆਂ ਅਸ਼ਟਪਦੀਆਂ ਹਨ ਉਸ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਫੀ ਛੰਦ ਦੇ ਸਿਰਲੇਖ ਹੇਠ ਇਹ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਬਖਸ਼ਿਸ਼ ਕਰ ਰਹੇ ਹਨ। ਔਰ ਅੱਜ ਦੇ ਪਾਵਨ ਸ਼੍ਰੀ ਮੁਖਵਾਕ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਨਾਮ ਦਾ ਲਾਹਾ ਲੈਣ ਵਾਲੇ ਜਿਹੜੇ ਗੁਰਮੁਖ ਨੇ ਉਹ ਵਾਹਿਗੁਰੂ ਦੇ ਦਰਬਾਰ ਵਿੱਚ ਪਹਿਨਾਏ ਜਾਂਦੇ ਹਨ। ਪ੍ਰਵਾਨ ਉਹੀ ਹਨ ਜਿਹੜੇ ਸੱਚੇ ਨਾਮ ਦਾ ਸੌਦਾ ਇਕੱਠਾ ਕਰਕੇ ਵੱਖਰ ਪਰਲੋਕ ਨੂੰ ਚੱਲਦੇ ਹਨ, ਮਾਨਸ ਜਨਮ ਦਾ ਪ੍ਰਯੋਜਨ ਸਮਝ ਲੈਂਦੇ ਹਨ, ਸਮਝ ਕੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਜਿਹੜੀ ਉਹ ਇਕੱਠੀ ਕਰਦੇ ਹਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉੱਤਮ ਵਕਤੇ ਹੋ ਕਰਕੇ ਨਾਲ ਦੀ ਨਾਲ ਪਾਵਨ ਸ਼ਬਦ ਵਿੱਚ ਆਪਣੇ ਮਨ ਦੇ ਪ੍ਰਥਾਏ ਬਖਸ਼ਿਸ਼ ਕਰ ਰਹੇ ਹਨ ਕਿ ਭਾਵੇਂ ਇਹ ਮਨ ਬੜਾ ਚੋਰ ਹੈ, ਚੰਚਲ ਹੈ, ਸਮਝਦਾ ਨਹੀਂ ਹੈ, ਪਰ ਜਿਹੜੇ ਗੁਰਮੁਖ ਹੁੰਦੇ ਨੇ ਗੁਰੂ ਦੇ ਸਨਮੁਖ, ਜਿਹੜੇ ਗੁਰਮੁਖ ਆਪ ਜੀ ਨੇ ਪੈਦਾ ਕੀਤੇ ਕਲਯੁੱਗ ਦੇ ਘੋਰ ਸਮੇਂ ਵਿੱਚ ਆ ਕੇ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਗੁਰਮੁਖਾਂ ਦਾ ਕੈਸਾ ਸੋਹਣਾ ਜੀਵਨ ਹੁੰਦਾ ਹੈ, ਭਗਤੀ ਦੀ ਕਾਰ ਨੂੰ ਕਮਾ ਕੇ ਜਿਹੜੇ ਜਾਂਦੇ ਹਨ ਉਹਨਾਂ ਦਾ ਸੱਚੇ ਪਾਤਸ਼ਾਹ ਜੀ ਨਾਲ ਕਥਨ ਕਰ ਰਹੇ ਹਨ, ਜਿਹੜੇ ਖਾਲੀ ਰਹਿ ਜਾਂਦੇ ਨੇ ਉਹਨਾਂ ਦਾ ਵੀ ਬਿਆਨ ਕੀਤਾ ਹੈ। ਮਾਨਸ ਜਨਮ ਦਾ ਪ੍ਰਯੋਜਨ ਦੱਸ ਰਹੇ ਨੇ ਕਿ ਇਹ ਬੜਾ ਮੌਲਿਕ ਹੈ। ਸੋ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਬਖਸ਼ਿਸ਼ ਕਰ ਰਹੇ ਹਨ, ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ ਕਾਫੀ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗਣੀ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ ਕਾਫੀ ਘਰ ਦਸਵਾਂ। ਕਾਫੀ ਜਿਹੜਾ ਰਾਗਣੀ ਦੇ ਮੁਤਾਬਕ, ਇਹ ਹਿੰਦੀ ਦੇ ਮੁਤਾਬਕ ਜੇ ਹਿੰਦੀ ਨੂੰ ਪੜ੍ਹੀਏ ਤਾਂ ਉਹਦੇ ਵਿੱਚ ਵੀ ਆਉਂਦੀ ਹੈ ਸੰਪੂਰਨ ਰਾਗਣੀ ਮੰਨੀ, ਪਰ ਪੰਜਾਬੀ ਦੇ ਵਿੱਚ ਸੰਪੂਰਨ ਰਾਗਣੀ ਨਹੀਂ ਇਹ ਮੰਨੀ, ਇਹ ਪ੍ਰਬੰਧਕ ਚਾਲ ਮੰਨੀ ਗਈ ਹੈ। ਇਹਦੀ ਪ੍ਰਬੰਧਕ ਚਾਲ ਰਾਗਾਂ ਦੇ ਨਾਲ ਇਹਨੂੰ ਵਰਤਿਆ ਗਿਆ ਹੈ, ਪਰ ਸਾਰੇ ਰਾਗਾਂ ਵਿੱਚ ਨਹੀਂ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਤਿਲੰਗ ਵਿੱਚ, ਸੋਹੀ ਵਿੱਚ, ਸੋ ਇਸ ਤਰੀਕੇ ਨਾਲ ਸੋ ਤਿੰਨ ਕੁ ਰਾਗਾਂ ਦੇ ਵਿੱਚ ਹੀ ਇਹ ਨਵੇਂ ਪਾਤਸ਼ਾਹ ਜੀ ਨੇ ਬੈਰਾਗਮਈ ਬਾਣੀ ਵਿੱਚ ਤਿਲੰਗ ਵਿੱਚ ਅਤੇ ਇੱਥੇ ਸੂਹੀ ਵਿੱਚ ਇੱਕ ਹੋਰ ਰਾਗ ਵਿੱਚ ਆਉਂਦੀ, ਤਿੰਨ ਕੁ ਰਾਗਾਂ ਦੇ ਵਿੱਚ ਇਹ ਵਰਤੀ ਗਈ ਹੈ। ਪੰਜਾਬੀ ਮੁਤਾਬਕ ਇਹ ਸੰਪੂਰਨ ਨਹੀਂ ਹੈ, ਪ੍ਰਬੰਧਕ ਚਾਲ ਬਣਾਉਣ ਵਾਸਤੇ ਰਾਗਣੀਆਂ ਦੀ। ਕਾਫੀ ਦਾ ਅਰਥ ਹੈ, ਅੱਖਰੀ ਅਰਥ ਇਹ ਵੀ ਹੈ ਵੀ ਜੇ ਤੂੰ ਕਮਾ ਲਵੇਂ ਤਾਂ, ਜੇ ਸਤਿਗੁਰੂ ਮਿਹਰ ਕਰ ਦੇਣ ਇਹ ਪਾਵਨ ਜੋ ਉਪਦੇਸ਼ ਹੈ ਸੋ ਇੰਨਾ ਹੀ ਕਾਫੀ ਹੈ, ਇੰਨਾ ਹੀ ਬੜਾ ਹੈ। ਜੇ ਇਸ ਸ਼ਬਦ ਦੇ ਭਾਵ ਨੂੰ ਤੂੰ ਸਮਝ ਲਿਆ ਤੇਰਾ ਇਹ ਲੋਕ ਸੁਖੀ ਆ ਅਤੇ ਪਰਲੋਕ ਸੁਹੇਲਾ ਹੋ ਜਾਵੇਗਾ। ਕਾਫੀ ਦਾ ਭਾਵ ਇਹ ਵੀ ਹੈ ਵੀ ਇੰਨਾ ਹੀ ਕਾਫੀ ਹੈ, ਇੰਨਾ ਹੀ ਬੜਾ ਹੈ। ਨਵੇਂ ਪਾਤਸ਼ਾਹ ਨੇ ਵੀ ਜਿੱਥੇ ਕਾਫੀ ਵਰਤਿਆ ਉੱਥੇ ਉਹ ਕਿਹਾ ਸੀ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਜਾਗ ਲੈ ਮਨਾ ਜਾਗ ਲੈ ਤਿਲੰਗ ਮਹੱਲਾ ਨਾ ਵਾ ਕਾਫੀ, ਜਾਗ ਲਿਹੋ ਰੇ ਮਨਾ ਜਾਗ ਲਿਹੋ। ਉੱਥੇ ਵੀ ਭਾਵ ਇਹੋ ਹੀ ਸੀਗਾ ਕਿ ਜਾਗ ਲੈ ਜਿਹੜਾ ਸਰੀਰ ਤੇਰੇ ਨਾਲ ਪੈਦਾ ਹੋਇਆ ਇਹਨੇ ਵੀ ਨਾਲ ਨਹੀਂ ਜਾਣਾ, ਹੋਰ ਤੇ ਛੱਡ, ਜਿਹੜਾ ਕੁਝ ਤੂੰ ਜੀ ਦੇ ਵਿੱਚ ਰੁੱਝਿਆ ਹੋਇਆ ਵਾ ਰੱਜ ਨਹੀਂ ਰਿਹਾ ਮਨ ਅਤੇ ਤਨ, ਸੋ ਇਹ ਨਾਲ ਨਹੀਂ ਜਾਣਾ ਸਰੀਰ, ਹੋਰ ਤੇ ਕੀ ਜਾਣਾ। ਕਾਫੀ ਦਾ ਅਰਥ ਕਾਫੀ, ਇੰਨਾ ਹੀ ਕਾਫੀ ਹੈ, ਬੜਾ ਹੈ। ਜੇ ਸਮਝ ਪੈ ਜਾਵੇ ਘਰ ਦਸਵਾਂ, ਦਸਵੇਂ ਘਰ ਸੁਰ ਦਾ ਤਾਲ ਦੇ ਅੰਦਰ ਮਹਾਰਾਜ ਸਾਹਿਬ ਜੀ ਮਿਹਰ ਕਰ ਰਹੇ ਹਨ। 17 ਘਰਾਂ ਤੱਕ ਬਾਣੀ ਜਿਹੜੀ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਇਹ ਦਸਵੇਂ ਘਰ ਦੇ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਛੋਟਾ ਬੀਜ ਮੰਤਰ ਮੰਗਲ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਇੱਕ ਜੋ ਅਦੁੱਤੀ ਬ੍ਰਹਮ ਹੈ ਜਿਹਦੇ ਵਰਗਾ ਦੂਜਾ ਨਹੀਂ ਹੈ, ਸੋ ਜਿਹਦਾ ਸ਼ਰੀਕ ਕੋਈ ਨਹੀਂ, ਇੱਕੋ ਇੱਕ ਹੈ ਓਅੰਕਾਰ ਸਰਬ ਦਾ ਪ੍ਰਕਾਸ਼ਕ, ਜੋ ਕੁਝ ਸਾਰਾ ਪਸਾਰਾ ਨਜ਼ਰ ਆ ਰਿਹਾ ਇਹਨੂੰ ਪ੍ਰਕਾਸ਼ਨ ਵਾਲਾ, ਪੰਜਾਂ ਤੱਤਾਂ ਰਾਹੀਂ ਕੁਦਰਤ ਰਾਹੀਂ ਬਣਾਉਣ ਵਾਲਾ, ਉਹਦਾ ਨਾਮ ਆ ਓਅੰਕਾਰ। ਉਹ ਇੱਕ ਆ ਅਤੇ ਨਾਮ ਉਹਦਾ ਓਅੰਕਾਰ, ਉਹ ਧੁਨੀ ਓਅੰਕਾਰ ਦੀ ਆ। ਉਹ ਸ਼ਬਦ ਜੇ ਕੋਈ ਪੁੱਛੇ ਵੀ ਕਾਹਦੇ ਤੋਂ ਬਣਿਆ, ਸਭ ਤੋਂ ਪਹਿਲਾਂ ਆਪਾਂ ਇਉਂ ਜਵਾਬ ਦੇ ਸਕਦੇ ਹਾਂ ਵੀ ਉਹ ਇੱਕ ਓਅੰਕਾਰ ਦੀ ਧੁਨੀ ਸੀ ਜਿਹਦੇ ਤੋਂ ਵਾਹਿਗੁਰੂ ਨੇ ਪਸਾਰਾ ਬਣਾ ਦਿੱਤਾ। ਇੱਕ ਤਾਂ ਓਅੰਕਾਰ ਆਕਾਰ ਵੀ ਦੇ ਵਿੱਚ ਸ਼ਬਦ ਬਣ ਹੀ ਜਾਂਦਾ ਉਚਾਰਨ ਕਰਦੇ ਹਾਂ, ਜਿਹਦੇ ਤੋਂ ਬਣਿਆ ਆਕਾਰ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸਾਰੇ ਨੂੰ ਪ੍ਰਕਾਸ਼ਨ ਵਾਲਾ, ਓਅੰਕਾਰ ਦਾ ਅਰਥ ਹੈ ਜੋ ਨਜ਼ਰ ਆਉਂਦਾ ਇਹਨੂੰ ਬਣਾਉਣ ਵਾਲਾ, ਸੋ ਜਦੋਂ ਚਾਹੇ ਮਿਟਾ ਵੀ ਦਿੰਦਾ ਉਸ ਵੇਲੇ ਸਤਿਗੁਰ ਪ੍ਰਸਾਦ। ਸੱਤ ਤਿੰਨਾਂ ਕਾਲਾਂ ਵਿੱਚ ਉਹ ਇੱਕ ਓਅੰਕਾਰ ਉਹਦਾ ਹੈ, ਕਿਹੋ ਜਿਹਾ ਲੱਛਣ ਕੀ ਨੇ, ਉਹ ਤਿੰਨਾਂ ਕਾਲਾਂ ਵਿੱਚ ਸੱਤ ਆ, ਸੱਚਾ ਹੈ, ਨਾਸ ਨਹੀਂ ਹੁੰਦਾ। ਗੁਰ ਚੇਤਨ ਹੈ, ਕਿਰਿਆਮਾਨ ਹੈ ਵਿਸ਼ੇਸ਼ ਕਰਕੇ, ਪ੍ਰਸਾਦ ਆਨੰਦ ਸਰੂਪ, ਖੇੜਾ ਉਹਦੇ ਸਰੂਪ, ਸੱਤ ਚੇਤਨ ਅਤੇ ਆਨੰਦ ਸਰੂਪ ਹੈ। ਸੋ ਜਿੰਨੀ ਕਿਰਿਆ ਹੋ ਰਹੀ ਹੈ ਇਹ ਵਾਹਿਗੁਰੂ ਦੀ ਜੋਤ ਕਰਕੇ ਹੀ ਹੋ ਰਹੀ ਹੈ, ਉਹਦੀ ਜੋਤ ਅੰਦਰ ਹੁੰਦੀ ਹੈ ਉਹਨਾਂ ਚਿਰ ਹੀ ਕਿਰਿਆ ਹੁੰਦੀ ਹੈ, ਜੋਤ ਹੀ ਖਿੱਚ ਲੈਂਦਾ ਜਦੋਂ ਕਿਰਿਆ ਬੰਦ ਹੋ ਜਾਂਦੀ ਹੈ। ਉਹ ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੱਚੇ ਪਾਤਸ਼ਾਹ ਜੀ ਮੰਗਲ ਬਖਸ਼ਿਸ਼ ਕਰਕੇ ਅੱਗੇ ਮਿਹਰ ਕਰ ਰਹੇ ਹਨ ਕਿ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ। ਜਿਹੜਾ ਮਾਨਸ ਜਨਮਿਆ ਨਾ, ਮਨੁੱਖਾ ਸਰੀਰ, ਮਾਨਸ ਇਹਦੇ ਨਾਂ ਭਾਵੇਂ ਕਈ ਰੱਖੇ, ਮਾਨੁੱਖ ਮਾਨ ਦਾ ਖਾਧਾ ਹੋਇਆ, ਮਾਨ ਹੀ ਨਹੀਂ ਛੱਡਦਾ। ਪਹਿਲੀ ਆਵਾਜ਼ ਐਸੀ ਵੱਜਦੀ ਹੈ ਜਦੋਂ ਜਨਮ ਹੁੰਦਾ, ਮਾਤਾ ਨੂੰ ਦਿਖਾਇਆ ਜਾਂਦਾ ਬੱਚਾ, ਅਤੇ ਉਸ ਵੇਲੇ ਕਹਿੰਦੀ ਮੇਰਾ ਪੁੱਤ ਆ, ਮਮਤਾ ਐਸੀ, ਸੋ ਐਸੀ ਆਵਾਜ਼ ਮਾਰ ਦਿੰਦੀ ਉਹ, ਮੈਂ ਮੇਰੀ ਮੇਰੀ ਕਰਤੇ ਜਨਮ ਗਇਓ, ਸਾਰਾ ਜਨਮ ਮੈਂ ਕੀਤਾ ਮੇਰੀ 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 ਮੇਰੀ। ਮਾਨਸ ਇਸੇ ਮਾਨੁੱਖ ਅਤੇ ਮਾਨਸ ਨਾ ਹੀ ਇਸੇ ਕਰਕੇ, ਮਾਨ ਬਹੁਤ ਆ, ਮਾਨ ਦਾ ਖਾਧਾ ਹੋਇਆ, ਹਉਮੈ ਦਾ ਰੋਗ ਇਹਦੇ ਵੱਸ ਆ, ਜਿੱਥੇ ਹੋਰ ਜੰਤੂਆਂ ਨੂੰ ਹੋਰ ਰੋਗ ਨੇ ਉੱਥੇ ਹਉਮੈ ਦਾ ਰੋਗ ਇਹਨੂੰ ਲੱਗਾ ਹੋਇਆ, ਹਉਮੈ ਰੋਗ ਮਾਨੁੱਖ ਕਉ ਦੀਨਾ। ਮਾਨੁੱਖ ਮਾਨ ਦਾ ਖਾਧਾ ਹੋਇਆ, ਮਾਨਸ ਮਾਨ ਦੇ ਸਹਿਤ ਹੰਕਾਰ ਦੇ, ਇਹ ਜਿਹੜਾ ਮਾਨਸ ਜਨਮ ਹੈ ਸਰੀਰ, ਜਨਮ ਦੁਲੰਬ ਗੁਰਮੁਖ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਫੁਰਮਾਨ ਕਰ ਰਹੇ ਨੇ ਕਿ ਮਾਨਸ ਜਨਮ ਜਿਹੜਾ ਹੈ ਨਾ, ਜਨਮ ਦੁਲੰਬ ਆ, ਦੁਲੰਬ ਆ, ਦੁਲੰਬ ਉਹ ਚੀਜ਼ ਹੁੰਦੀ ਜਿਹੜੀ ਦੂਜੀ ਵਾਰ ਲੱਭਣੀ ਕਠਿਨ ਹੋਵੇ, ਬੜੀ ਅਮੋਲਕ ਹੋਵੇ, ਬਹੁਤ ਇੰਪੋਰਟੈਂਟ ਹੋਵੇ, ਸੋ ਉਹ ਇਹ ਦੁਲੰਬ ਹੈ। ਗੁਰਮੁਖ ਪਾਇਆ, ਮਹਾਰਾਜ ਕਹਿੰਦੇ ਇਸ ਗਿਆਨ ਨੂੰ ਗੁਰਮੁਖਾਂ ਨੇ ਪਾਇਆ ਹੈ। ਗੁਰਮੁਖਾਂ ਨੂੰ ਇਹ ਗਿਆਨ ਪ੍ਰਾਪਤ ਹੋ ਗਿਆ ਗੁਰੂ ਦੇ ਕੋਲੋਂ, ਮੁਖੀ ਗੁਰੂ ਕੋਲੋਂ। ਪਾਇਆ ਕਿੱਥੋਂ ਆ? ਮੁਖੀ ਗੁਰੂ ਕੋਲੋਂ, ਸ਼੍ਰੋਮਣੀ ਗੁਰੂ ਕੋਲੋਂ ਪਾਇਆ ਇਹ ਗਿਆਨ ਨੂੰ। ਵੀ ਮਾਨਸ ਜਨਮ ਬੜਾ ਮੌਲਿਕ ਹੈ, ਇਹਦਾ ਪ੍ਰਯੋਜਨ ਕੀ ਹੈ, ਕਾਹਦੇ ਵਾਸਤੇ ਪ੍ਰਾਪਤ? ਨਹੀਂ ਤਾਂ ਹਨੇਰੇ ਵਿੱਚ ਹੀ ਚਲਿਆ ਜਾਂਦਾ, ਹਨੇਰੇ ਵਿੱਚ ਹੀ ਆਉਂਦਾ, ਹਨੇਰੇ ਵਿੱਚ ਚਲਿਆ ਜਾਂਦਾ ਹੈ ਜੇ ਗੁਰਮੁਖ ਨਾ, ਗੁਰੂ ਦੀ ਪ੍ਰਾਪਤੀ ਨਾ ਹੋਵੇ। ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ, ਗੁਰੂ ਵੱਲ ਮੁੱਖ ਰੱਖਦੇ ਨੇ, ਉਹ ਗੁਰਮੁਖ ਹੁੰਦੇ ਨੇ। ਗੁਰਮੁਖਾਂ ਨੇ ਇਸ ਗਿਆਨ ਨੂੰ ਪਾਇਆ ਵੀ ਮਾਨਸ ਜਨਮ ਜਿਹੜਾ ਬੜਾ ਦੁਲੰਬ ਹੈ। ਉਹਨਾਂ ਨੇ ਗੁਰੂ ਦੇ ਗਿਆਨ ਰਾਹੀਂ ਸਮਝਿਆ ਕਾਹਦੇ ਵਾਸਤੇ। ਭਗਤ ਕਬੀਰ ਸਾਹਿਬ ਜੀ ਨੂੰ ਪੁੱਛ ਲਈਏ ਕਾਹਦੇ ਵਾਸਤੇ ਪ੍ਰਾਪਤ ਹੋਈ ਹੈ ਇਹਦੇ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰ ਸੇਵਾ ਅਤੇ ਭਗਤ ਕਮਾਈ, ਤਬੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਾ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹ ਹੀ ਲਾਹੋ। ਸੋ ਗੁਰ ਸੇਵਾ ਅਤੇ ਭਗਤ ਕਮਾਈ, ਗੁਰੂ ਦੀ ਸੇਵਾ ਨਿਸ਼ਕਾਮ ਹੋ ਕੇ ਅਤੇ ਭਗਤੀ ਅਕਾਲ ਪੁਰਖ ਨਿਰਾਕਾਰ ਦੀ, ਸਰਗੁਣ ਅਤੇ ਨਿਰਗੁਣ ਦੀ ਉਪਾਸ਼ਨਾ ਵਿੱਚ ਲੱਗ, ਤਾਂ ਇਹਦਾ ਉਧਾਰ ਹੋਵੇਗਾ, ਤਾਂ ਮੁਲਕ ਹੋਵੇਗੀ। ਗੁਰ ਸੇਵਾ, ਗੁਰੂ ਜਿਹੜਾ ਸਾਕਾਰ ਰੂਪ ਹੈ ਪਰਮੇਸ਼ਰ ਦਾ, ਸੋ ਗੁਰਮੁਖ ਬਣ ਕੇ ਕਰ ਲੈ ਇਹਨਾਂ ਹੱਥਾਂ ਨਾਲ ਚੌਰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰ ਲੈ ਸੇਵਾ ਜਿੰਨੀ। ਗੁਰ ਸੇਵਾ ਅਤੇ ਭਗਤ ਕਮਾਈ ਨਿਸ਼ਕਾਮ, ਅਤੇ ਭਗਤੀ ਨਿਰਾਕਾਰ ਅਕਾਲ ਪੁਰਖ ਦਾ ਸਿਮਰਨ। ਗੁਰ ਸੇਵਾ ਅਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਤਦ ਕਰਕੇ ਮਾਨਸ ਦੇਹੀ ਤੈਨੂੰ ਪ੍ਰਾਪਤ ਹੋਈ ਹੈ। ਇਹਦਾ ਪ੍ਰਯੋਜਨ ਇਹ ਹੈ, ਮਕਸਦ ਇਹ ਹੈ ਇਹਦਾ। ਸੋ ਤਬ ਇਹ ਮਾਨਸ ਦੇਹੀ ਪਾਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਇਹ ਦੇਹੀ ਨੂੰ, ਮਾਨਸ ਜਨਮ ਨੂੰ ਤਾਂ ਦੇਵਤੇ ਵੀ ਚੇਤੇ ਕਰਦੇ ਨੇ ਕਿ ਸਾਨੂੰ ਪ੍ਰਾਪਤ ਹੋ ਜਾਵੇ। ਹੁਣ ਇੰਨਾ ਸੋਹਣਾ ਮਾਰਗ ਦੇ ਦਿੱਤਾ ਕਲਯੁੱਗ ਦੇ ਵਿੱਚ, ਜਿਹੜੇ ਸੌਖੇ ਸਾਧਨ ਪਹਿਲਾਂ ਨਹੀਂ ਸਨ ਉਹ ਹੁਣ ਦੇ ਦਿੱਤੇ ਬਾਬੇ ਨੇ। ਸੋ ਗੁਰਮੁਖ ਬਣਾ ਦਿੱਤੇ, ਗੁਰਮੁਖ ਪੈਦਾ ਕਰ ਦਿੱਤੇ ਨੇ ਧਰਤੀ ਦੇ ਉੱਪਰ। ਉਹ ਦੇਵਤੇ ਵੀ ਚਾਹੁੰਦੇ ਨੇ ਕਿ ਸਾਡਾ ਕਦੋਂ ਇਹ ਪੂਰਾ ਹੋਵੇ ਸਮਾਂ ਦੇਵਕਾਲ ਦਾ, ਅਤੇ ਅਸੀਂ ਮਾਨਸ ਜਨਮ ਸਾਨੂੰ ਪ੍ਰਾਪਤ ਹੋਵੇ। ਸੋ ਇਸ ਦੇਹੀ ਕੋ ਸਿਮਰਾ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਉਹ ਦੇਹੀ ਰਾਹੀਂ ਬ੍ਰਹਮ ਗਿਆਨੀ ਤੱਤ ਬੇਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੂੰ ਭਜਨ ਕਰ, ਵਾਹਿਗੁਰੂ ਤੈਨੂੰ ਪ੍ਰਾਪਤ ਹੋਈ ਹੈ। ਇਹ ਮਨੁੱਖ ਵਾਹਿਗੁਰੂ ਦਾ ਭਜਨ ਕਰ, ਹਰੀ ਦੀ ਸੇਵਾ ਕਰ, ਹਰ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਬੜਾ ਅਮੋਲਕ ਜਨਮ ਹੈ। ਇੱਕ ਵਾਰ ਨਹੀਂ, ਸਤਿਗੁਰੂ ਵਾਰ ਵਾਰ ਸਮਝਾਉਂਦੇ ਨੇ, ਲੱਖ 84 ਭ੍ਰਮ ਤਿਆ ਦੁਲੱਭ ਜਨਮ ਪਾਇਓ। ਏ 84 ਲੱਖ ਜੂਨੀਆਂ ਵਿੱਚੋਂ ਭ੍ਰਮਣ ਕਰਨ ਤੋਂ ਬਾਅਦ ਇਹ ਫਿਰ ਕਿਤੇ ਜਾ ਕੇ ਅਮੋਲਕ ਜਨਮ ਨੂੰ ਪਾਉਣਾ ਕੀਤਾ ਹੈ। ਪਾਇਓ ਏ ਨਾਨਕ ਨਾਮ ਸਮਾਲ, ਤੂੰ ਸੋ ਦਿਨ ਨੇੜੇ ਆਇਓ। ਏ ਵਾਹਿਗੁਰੂ ਦੇ ਨਾਮ ਨੂੰ ਸਮਾਲ, ਉਹ ਦਿਨ ਫਿਰ ਨੇੜੇ ਆ ਰਿਹਾ, ਜਿਸ ਕਰਕੇ ਜੇ ਨਾਮ ਸੰਭਾਲਿਆ ਤਾਂ 84 ਲੱਖ ਦਾ ਚੱਕਰ ਫਿਰ ਚੱਲ ਪਵੇਗਾ। ਖੋਹ ਦੀਆਂ ਟਿੰਡਾਂ ਵਾਂਗ ਜੰਮਾ ਮਰਾ ਮਰਾ ਫਿਰ ਜੰਮਾ, ਬਹੁਤ ਸਜਾਏ ਪਾਇਆ ਦੇਸ ਲੰਮਾ, ਬਹੁਤ ਵੱਡੀ ਸਜ਼ਾ ਤੈਨੂੰ ਮਿਲ ਜਾਵੇਗੀ। ਲੰਮਾ ਦੇਸ਼ ਹੈ ਸੰਸਾਰ, ਕਿੰਨੇ ਮੁਲਕ ਨੇ ਇਹਦੇ ਵਿੱਚ, ਇੱਥੇ ਹੀ 84 ਲੱਖ ਜੂਨੀਆਂ ਨੇ, ਕੁਝ ਪਾਣੀ ਵਿੱਚ ਕੁਝ, ਸੋ ਆਪਣਾ ਧਰਤੀ 'ਤੇ ਲੰਮਾ ਦੇਸ਼ ਪਿਆ ਵੇਖ ਸਜ਼ਾ ਵਾਸਤੇ। ਸਤਿਗੁਰੂ ਇੱਕ ਵਾਰ ਨਹੀਂ ਵਾਰ ਵਾਰ ਜਗਾਉਂਦੇ ਨੇ, ਕਿੰਨੇ ਕੁ ਪ੍ਰਮਾਣ ਦੇ ਦਈਏ, ਬੜੇ ਪ੍ਰਮਾਣ ਨੇ ਇਸ 'ਤੇ। ਸੋ ਇਹ ਦੁਰਲੱਭ ਜਨਮ ਹੈ ਜਿਹੜਾ ਵਾਰ ਵਾਰ ਨਾ ਮਿਲ, ਇੱਕ ਵਾਰ ਮਿਲੇ ਕਬੀਰ। ਮਾਨਸ ਜਨਮ ਦੁਲੰਬ ਹੈ, ਦੁਲੰਬ ਹੈ, ਹੋਏ ਨਾ ਬਾਰਾ ਬਾਰ, ਜਾਂ ਬਨ ਫਲ ਪਾ ਕੇ ਭੋਏ ਗਿਰਾ ਹੈ, ਬੌਰ ਨਾ ਲੱਗੈ ਡਾ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਇਸ ਗੱਲ ਨੂੰ ਗੁਰਮੁਖਾਂ ਨੇ ਬਾਣੀ ਪੜ੍ਹ ਕੇ, ਬਾਣੀ ਨੂੰ ਵਿਚਾਰ ਕੇ ਪਾ ਲਿਆ ਹੈ, ਸਮਝ ਲਿਆ, ਦੁਲੰਬ ਸਮਝ ਕੇ ਇਹਦਾ ਲਾਹਾ ਲਿਆ। ਇਸੇ ਕਰਕੇ ਗੁਰਮੁਖਾਂ ਨੂੰ ਕਿਹਾ ਹੈ ਨਾ ਕਿ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਸਤਿਗੁਰਾਂ ਦੀ ਪਾਵਨ ਬਾਣੀ, ਗੁਰਮੁਖ ਜਿਹੜੀ ਸਵਾਸਾਂ ਰੂਪੀ ਪੂੰਜੀ ਮਿਲੀ ਹੈ, ਮੂਲ ਧਨ ਮਿਲਿਆ ਅਕਾਲ ਪੁਰਖ ਵੱਲੋਂ ਤੁਰੋਂ ਆਪਾਂ ਨੂੰ। ਮੂਲ ਧਨ ਰਾਹੀਂ ਸਿਆਣਾ ਉਹ ਹੁੰਦਾ ਵਪਾਰੀ ਜਿਹੜਾ ਮੂਲ ਲੈ ਕੇ ਘਰੋਂ ਅਤੇ ਉਹਨੂੰ ਜੋੜ ਕੇ ਦੁੱਗਣਾ ਚੌਗਣਾ ਕਰਕੇ ਵਾਪਸ ਵਪਾਰ ਕਰਕੇ ਪੂੰਜੀ ਵਧਾ ਕੇ ਘਰ ਆਵੇ, ਸਫ਼ਰ 'ਤੇ ਗਿਆ ਹੋ। ਸੋ ਪ੍ਰਲੋਕ ਦਰਗਾਹ ਵਿੱਚੋਂ ਆਏ ਮੂਲ ਧਨ ਸਵਾਸਾਂ ਰੂਪੀ ਪੂੰਜੀ ਲੈ ਕੇ ਇਹਨਾਂ ਸਵਾਸਾਂ ਰਾਹੀਂ ਵਾਹਿਗੁਰੂ ਦਾ ਨਾਮ ਉਚਾਰਨ ਕਰਨਾ, ਜਪਣਾ, ਸਤਸੰਗਤ ਵਿੱਚ ਆ ਕੇ ਅਰਸਾ ਸੰਗਤ ਜੀ, ਅਤੇ ਫਿਰ ਉਹ ਮੂਲ ਧਨ ਨੂੰ ਵਧਾ ਕੇ ਜਾਣਾ, ਲਾਭ ਖੱਟ ਕੇ ਜਾਣਾ ਹੈ। ਗੁਰਮੁਖੇ ਕਾਰ ਕਰਦੇ ਨੇ ਗੁਰੂ ਦੇ ਬਖਸ਼ੇ ਹੋਏ ਗਿਆਨ ਰਾਹੀਂ ਵਾਹਿਗੁਰੂ ਦੇ ਧਿਆਨ ਵਿੱਚ ਸਿਮਰਨ ਵਿੱਚ ਸਵਾਸਾਂ ਨੂੰ ਬਤੀਤ ਕਰਦੇ ਹਨ। ਜਿਨ੍ਹਾਂ ਨੇ ਗਿਆਨ ਪਾਇਆ ਹੈ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ, ਸੱਚਾ ਪਿੜ ਮੱਲ ਲੈਂਦੇ ਨੇ। ਇੱਥੇ ਵੀ ਕਹਿ ਰਹੇ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਕਹਿਣਗੇ ਰਹਿ ਸੁਰਹਾਓ ਵਾਲੀ ਤੁਕ ਵਿੱਚ ਸੱਚੇ ਪਾਤਸ਼ਾਹ ਗੁਰਮੁਖਾਂ ਦਾ ਨਿਰਣਾ ਦੇ ਰਹੇ। ਜਿਨ੍ਹਾਂ ਇਹਨੂੰ ਸਮਝ ਲਿਆ ਮਾਨਸ ਜਨਮ, ਉਹ ਤਾਂ ਗੁਰਮੁਖ ਐਸੇ ਨੇ, ਗੁਰਮੁਖਾਂ ਕਰਾਂ ਉੱਪਰ ਹਰ ਚੇਤੇ ਆਸੇ ਪਾਇਨ ਮੋਖ ਦੁਆਰ। ਗੁਰਮੁਖਾਂ ਨੇ ਕੀਤੇ ਕਰਾਰਾਂ ਮੁਤਾਬਕ ਕਿ ਮਾਤਾ ਦੇ ਗਰਭ ਵਿੱਚ ਵੀ ਉਹਦੇ ਨਾਲ ਕਰਾਰ ਹੋਇਆ ਸੀ ਕਿ ਇੱਥੋਂ ਕੱਢ ਲਾ ਤੇਰਾ ਸਵਾਸ ਸਵਾਸ ਨਾਮ ਜਪਾਂਗੇ। ਉਹ ਗੁਰੂ ਦੇ ਕੋਲੋਂ ਗਿਆਨ ਲੈ ਕੇ ਗੁਰਮੁਖਾਂ ਨੇ ਕੀਤੇ ਸੋ ਕੌਲਾਂ ਮੁਤਾਬਕ ਕਰਾਰਾਂ ਮੁਤਾਬਕ ਵਾਹਿਗੁਰੂ ਨੂੰ ਚੇਤਿਆ, ਅਤੇ ਉਹ ਮੁਕਤੀ ਦਾ ਦਰਵਾਜ਼ਾ ਗਿਆਨ ਪਾ ਲੈਂਦੇ ਨੇ, ਸੁਰਖਰੂ ਹੋ ਜਾਂਦੇ ਹਨ। ਗੁਰਮੁਖ ਦਰਗਾਹ ਸੁਰਖਰੂ, ਮਨਮੁਖ ਜੰਪੁਰ ਡੰਡ ਸਹੰਦੇ, ਭਾਈ ਗੁਰਦਾਸ ਸਾਹਿਬ ਜੀ ਨੇ ਇੱਥੋਂ ਤੱਕ ਵੀ ਲਿਖਿਆ ਹੈ। ਗੁਰਮੁਖ ਦਰਗਾਹ ਦੇ ਵਿੱਚ ਸੁਰਖਰੂ ਹੋ ਜਾਂਦੇ ਨੇ, ਮਨਮੁਖ ਜੰਪੁਰੀ ਵਿੱਚ ਜਾ ਕੇ ਡੰਨ ਸਹਾਰਦੇ ਹਨ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਉਹ ਮਨੁੱਖਾ ਜਨਮ ਬੜਾ ਮੋਲਕ ਦੁਲੰਬ ਹੈ, ਦੁਬਾਰੇ ਨਾ ਜਿਹੜਾ ਲੱਭੇ, ਕਠਿਨ ਹੋਵੇ ਲੱਭਣਾ। ਗੁਰਮੁਖਾਂ ਨੇ ਇਸ ਗੱਲ ਨੂੰ ਪਾਇਆ ਹੈ, ਇਹਦੇ ਵਿੱਚ ਨਾਮ ਦੀ ਦਾਤ ਨੂੰ ਪਾ ਕੇ ਗੁਰਮੁਖਾਂ ਨੇ ਗਿਆਨ ਨੂੰ ਪਾਇਆ ਹੈ। ਮਨ ਤਨ ਹੋਏ ਚੁਲੰਬ ਜੇ ਸਤਿਗੁਰ ਭਾਇਆ, ਜੇ ਸਤਿਗੁਰ ਭਾਇਆ ਉਹਨਾਂ ਦਾ ਮਨ ਅਤੇ ਤਨ ਗੁਰਮੁਖਾਂ ਦਾ ਹੋਏ ਚੁਲੰਬ, ਚੁਲੰਬ ਦਾ ਅਰਥ ਹੁੰਦਾ ਗੂੜਾ ਰੰਗ, ਚੂ ਚੂਹਾ, ਚੂ ਚੂਹਾ ਭਗਤੀ ਦਾ ਰੰਗ ਹੁੰਦਾ, ਚੋ ਸ਼ਬਦ ਵਰਤਿਆ ਮੂਹਰੇ। ਸੋ ਚੁਲੰਬ ਲੱਭ ਲੈਂਦੇ ਨੇ, ਚੂ ਚੂਹਾ ਭਗਤੀ ਦਾ ਗੂੜਾ ਰੰਗ ਚੜ ਜਾਂਦਾ ਹੈ। ਮਨ ਤਨ ਹੋਏ ਚੁਲੰਬ ਜੇ ਸਤਿਗੁਰ ਭਾਇ, ਉਹਨਾਂ ਦਾ ਮਨ ਅਤੇ ਤਨ ਰੰਗਿਆ ਜਾਂਦਾ, ਹੋਏ ਰੰਗ ਹੋ ਜਾਂਦਾ ਗੂੜਾ ਰੰਗ। ਜੇ ਸਤਿਗੁਰ ਭਾਇਆ ਕਿੰਨਾ ਦਾ, ਉਹ ਗੁਰਮੁਖ ਜਿਹੜੇ ਸਤਿਗੁਰੂ ਨੂੰ ਭਾ ਜਾਂਦੇ, ਜਿਹੜੇ ਸਤਿਗੁਰੂ ਦੀ ਭਾਇਆ ਆਗਿਆ ਵਿੱਚ ਚੱਲਦੇ ਨੇ, ਗੁਰਮੁਖ ਨਾਮਦਾਨ ਇਸ਼ਨਾਨ ਦੇ ਧਾਰਨੀ ਹੋ ਕੇ ਆਪਣੇ ਜੀਵਨ ਨੂੰ ਸਵਾਰ ਲੈਂਦੇ, ਅੰਦਰੋਂ ਬਾਹਰੋਂ ਨਿਰਮਲ ਹੋ ਕੇ ਕਾਰ ਕਰਦੇ ਨੇ ਸੰਸਾਰ। ਸੋ ਜੇ ਸਤਿਗੁਰ ਭਾਇਆ ਜਿਹੜੇ ਸਤਿਗੁਰੂ ਦੇ ਸਨਮੁਖ ਹੋ ਕੇ ਚੱਲਦੇ ਗੁਰਮੁਖ, ਉਹਨਾਂ ਦਾ ਮਨ ਅਤੇ ਤਨ ਰੰਗਿਆ ਜਾਂਦਾ ਹੈ। ਸੋ ਚੱਲੇ ਜਨਮ ਸਵਾਰ ਵੱਖਰ ਸੱਚ ਲੈ, ਉਹ ਗੁਰਮੁਖ ਚੱਲੇ ਜਨਮ ਸਵਾਰ, ਆਪਣੇ ਜਨਮ ਨੂੰ ਸਵਾਰ ਕੇ ਚੱਲਦੇ ਨੇ, ਚਲੇ ਜਾਂਦੇ ਹਨ, ਸੁਰਖਰੂ ਹੋ ਕੇ ਜਾਂਦੇ ਨੇ। ਵੱਖਰ ਸੱਚ ਲੈ, ਕਿਵੇਂ, ਸੱਚੇ ਨਾਮ ਦੇ ਵੱਖਰ ਸੌਦੇ ਨੂੰ ਲੈ ਕੇ, ਨਾਮ ਦੀ ਪੂੰਜੀ ਨੂੰ ਇਕੱਠੀ ਕਰਕੇ ਹਿਰਦੇ ਰੂਪੀ ਪੱਲੇ ਦੇ ਵਿੱਚ ਬੰਨ ਕੇ ਲਿਜਾਂਦੇ ਨੇ ਗੁਰਮੁਖ। ਵੱਖਰ ਸੱਚ ਲੈ, ਇਸੇ ਨੂੰ ਆਪ ਜੀ ਨੇ ਕਿਹਾ ਸੀ, ਵਣਜ ਕਰੋ ਵਣਜਾਰੇ ਹੋ, ਵੱਖਰ ਲਿਹੋ ਸਮਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਇਹ ਵਣਜਾਰਿਓ ਗੁਰਸਿੱਖੋ, ਵਣਜ ਕਰੋ ਵਣਜਾਰਿਓ, ਵਪਾਰ ਕਰੋ ਜੇ ਕਰਨਾ ਹੈ। ਸੋ ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸਮਾਲ, ਵੱਖਰ ਸੌਦੇ ਨੂੰ ਸੰਭਾਲ ਲਵੋ, ਐਸੀ ਵਸਤੂ ਨਾਮ ਭਗਤੀ, ਤੈਸੀ ਵਸਤ ਵਿਸਾਹੀ ਹੈ ਉਹ ਹੀ ਨਾਲ ਖਰੀਦਣੀ ਚਾਹੀਦੀ ਹੈ, ਜੈਸੀ ਨਿਭ ਹੈ ਨਾਲ, ਜਿਹੜੀ ਨਾਲ ਨਿਭੇ, ਨਾਲ ਸਾਥ ਦੇ। ਗੁਰਮੁਖ ਜਾਂਦੇ ਨੇ ਸੱਚਾ ਨਾਮ ਦੀ ਪੂੰਜੀ ਨਾਲ ਲੈ ਕੇ, ਵੱਖਰ ਸੱਚ ਲੈ, ਸੱਚੇ ਨਾਮ ਦਾ ਸੌਦਾ ਲੈ ਕੇ। ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਰਹਾਓ, ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਉਹ ਸੱਚੀ ਦਰਗਾਹ ਦੇ ਵਿੱਚ ਵਾਹਿਗੁਰੂ ਦੇ ਦਰਬਾਰ ਅੰਦਰ ਪਤ ਪਾਏ ਦਰਬਾਰ, ਜਿਹੜੇ ਸਤਿਗੁਰੂ ਦੇ ਸ਼ਬਦ ਉਪਦੇਸ਼ ਦੇ ਰਾਹੀਂ ਉਪਦੇਸ਼ ਨੂੰ ਕਮਾ ਕੇ ਭੈ ਵਿੱਚ ਰਹਿੰਦੇ ਨੇ, ਭੈ ਵਿਚਕਾਰ ਕਮਾਉਂਦੇ ਨੇ, ਅਵਗੁਣਾਂ ਤੋਂ ਡਰਦੇ ਰਹਿੰਦੇ ਹਨ, ਗੁਣਾਂ ਨੂੰ ਗ੍ਰਹਿਣ ਕਰਦੇ ਨੇ, ਭਗਤੀ ਕਰਦੇ ਹਨ, ਜਿੰਨਾ ਹੁੰਦਾ ਭਲਾ ਕਰਦੇ ਨੇ, ਪਰਉਪਕਾਰ ਕਰਦੇ ਹਨ, ਕਿਸੇ ਦਾ ਬੁਰਾ ਨਹੀਂ ਕਰਦੇ, ਕਿਸੇ ਦਾ ਵਿਗਾੜਦੇ ਕੁਝ ਨਹੀਂ, ਦਿਲ ਨਹੀਂ ਦੁਖਾਉਂਦੇ, ਕਿਸੇ ਨੂੰ ਸੱਟ ਨਹੀਂ ਮਾਰਦੇ, ਦੁਖੀ ਨਹੀਂ ਕਰਦੇ, ਉਹ ਗੁਰਮੁਖ ਜਿਹੜੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਭੈ ਵਿੱਚ ਰਹਿੰਦੇ ਨੇ। ਭੈ ਤੋਂ ਬਿਨਾਂ ਪਾਰ ਨਹੀਂ ਜੇ ਉਤਰਿਆ ਜਾਂਦਾ। ਜਿੰਨੀ ਦੁਨੀਆ ਦੀ ਕਾਰ ਹੋ ਰਹੀ ਆ ਆਪਾਂ ਵੇਖ ਲਓ, ਜਿੰਨਾ ਸਿਸਟਮ ਆ ਇਹ ਡਰ ਆ ਇੱਕ ਦੂਜੇ ਦਾ। ਜੇ ਡਰਨਾ ਹੋਵੇ ਛੋਟੇ ਨੂੰ, ਛੋਟੇ ਨੌਕਰ ਨੂੰ ਵੱਡੇ ਅਫਸਰ ਦਾ, ਵੱਡੇ ਨੂੰ ਅਫੀਸਰ ਨੂੰ ਉਦੋਂ ਵੱਡੇ ਦਾ, ਉਦੋਂ ਵੱਡੇ ਨੂੰ ਉਦੋਂ ਵੱਡੇ ਦਾ, ਕਾਨੂੰਨ ਕਾਇਦੇ ਦਾ ਹਰ ਇੱਕ ਨੂੰ ਡਰ ਹੈ, ਹਰ ਕੋਈ ਕਾਨੂੰਨ ਕਾਇਦੇ ਵਿੱਚ ਆ। ਜਿੰਨੀ ਕਾਰ ਚੱਲ ਰਹੀ ਸੰਸਾਰ ਦੀ ਭੈ ਵਿੱਚ ਆ, ਅਤੇ ਨਾਮ ਜਪਣਾ ਔਗਣਾਂ ਤੋਂ ਡਰਨਾ, ਇਹ ਕਿਵੇਂ ਹੋ ਸਕਦਾ? ਔਗਣਾਂ ਦਾ ਤਿਆਗ ਬਿਨਾਂ ਡਰ ਤੋਂ ਹੋ ਜਾਵੇ, ਪਾਪਾਂ ਗੁਨਾਹਾਂ ਦਾ। ਸੋ ਭੈ ਬਿਨ ਕੋਈ ਨਾ ਉਤਰਿਆ ਪਾਰ, ਭੈ ਬਿਨ ਘਾੜਤ ਕੱਚਨ ਕੱਚ। ਜੇ ਭੈ ਨਹੀਂ, ਡਰ ਹੀ ਨਹੀਂ ਰਹਿ ਗਿਆ, ਅਤੇ ਘਾੜਤ ਜੀਵਨ ਦੀ ਜਿਹੜੀ ਘਾੜਤ ਆ ਸਹੀ ਨਹੀਂ ਬਣਦੀ, ਕੱਚੀ ਰਹਿ ਜਾਂਦੀ ਹੈ, ਡੋਲ ਜਾਂਦਾ, ਡਿੱਗ ਪੈਂਦਾ, ਨਹੀਂ ਕਮਾਈ ਹੁੰਦੀ, ਸਿੱਖੀ ਨਹੀਂ ਕਮਾਈ ਜਾਂਦੀ। ਭੈ ਜ਼ਰੂਰੀ ਹੈ। ਨਿਰਮਲ ਭਉ ਹੈ, ਨਿਰਮਲ ਭਉ ਗੁਰੂ ਦਾ, ਰੱਬ ਦਾ ਨਿਰਮਲ ਭਉ। ਸੋ ਜਿਨ੍ਹਾਂ ਨੇ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ, ਸਵਾਮੀ ਸਰਬ ਰਹਿਆ ਭਰਪੂਰੇ, ਇਸ ਕਰਕੇ ਭੈ ਵਿੱਚ ਕਾਰ ਕਮਾਉਣੀ। ਜਿਹੜੇ ਗੁਰਮੁਖ ਨੇ ਗੁਰੂ ਦੇ ਉਪਦੇਸ਼ ਰਾਹੀਂ ਭੈ ਵਿੱਚ ਰਹਿੰਦੇ। ਸੋ ਪਤ ਪਾਏ ਦਰਬਾਰ, ਉਹ ਵਾਹਿਗੁਰੂ ਦੇ ਦਰਬਾਰ ਵਿੱਚ ਪਤ ਪਾ ਲੈਂਦੇ, ਇੱਜ਼ਤ ਪਤ ਨੂੰ ਪਾਉਂਦੇ ਨੇ। ਸੋ ਪਤ ਇੱਜ਼ਤ ਦੀ ਪੁਸ਼ਾਕ ਉਹਨਾਂ ਨੂੰ ਪਹਿਨਾਈ ਜਾਂਦੀ ਹੈ, ਉਹਨਾਂ ਨੂੰ ਸਿਰਪਾਉ ਮਿਲਦੇ ਨੇ, ਰੱਬ ਦੀ ਦਰਗਾਹ ਵਿੱਚ ਸਨਮਾਨੇ ਜਾਂਦੇ ਹਨ, ਰਹਾਉ ਮਨ ਤਨ ਸੱਚ ਸਲਾਹ, ਸੱਚੇ ਮਨ ਭਾਇਆ। ਸੋ ਜਿਹੜੇ ਗੁਰਮੁਖ ਵਾਹਿਗੁਰੂ ਦੇ ਸੱਚੇ ਨਾਮ, ਸੱਚੇ ਦੇ ਮਨ ਨੂੰ ਭਾ ਗਏ ਹਨ, ਜਿਨ੍ਹਾਂ ਦੇ ਮਨ ਵਿੱਚ ਸੱਚੇ ਵਾਹਿਗੁਰੂ ਦਾ ਨਾਮ ਮਨ ਭਾਇਆ ਭਾ ਗਿਆ ਹੈ, ਚੰਗਾ ਲੱਗ ਗਿਆ ਹੈ, ਮਨ ਤਨ ਸੱਚ ਸਲਾਹ, ਉਹ ਮਨ ਕਰਕੇ ਤਨ ਕਰਕੇ ਸੱਚੇ ਵਾਹਿਗੁਰੂ ਦੀ ਸਲੋਤਾ ਵਿੱਚ ਲੱਗੇ ਰਹਿੰਦੇ, ਉਹ ਜੁੜ ਜਾਂਦੇ ਹਨ। ਸੋ ਮਨ ਜਿਨ੍ਹਾਂ ਦਾ ਜੁੜ ਜਾਂਦਾ ਹੈ, ਜਿਨ੍ਹਾਂ ਦਾ ਮਨ ਤਦਾਕਾਰ ਹੋ ਜਾਂਦਾ ਹੈ, ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚੋਂ ਹਟਾ ਕੇ ਜਿਹੜੇ ਲਾ ਲੈਂਦੇ ਨੇ, ਉਹਨਾਂ ਦੇ ਮਨ ਨੂੰ ਫਿਰ ਮਿੱਠਾ ਨਾਮ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਲਾਲ ਰਤਾ ਮਨ ਮਾਨਿਆ ਗੁਰਪੂਰਾ ਪਾਇਆ, ਲਾਲ ਰਤਾ ਲਾਲ ਰੰਗ ਭਗਤੀ ਦਾ, ਜਦੋਂ ਉਹਦੇ ਵਿੱਚ ਮਨ ਰੰਗਿਆ ਗਿਆ ਫਿਰ ਮੰਨ ਜਾਂਦਾ, ਮਨ ਮਾਨਿਆ ਮਨ ਮੰਨ ਗਿਆ ਗੁਰਪੂਰਾ ਪਾਇਆ, ਪਰ ਉਦੋਂ ਮੰਨਿਆ ਜਦੋਂ ਪੂਰੇ ਗੁਰਾਂ ਨੂੰ ਪਾਉਣਾ ਕੀਤਾ ਹੈ, ਪੂਰੇ ਗੁਰਾਂ ਦੀ ਕਿਰਪਾ ਨੂੰ ਪਾਇਆ ਹੈ, ਉਸ ਵੇਲੇ ਮਨ ਮੰਨਦਾ ਰੰਗਿਆ ਜਾਂਦਾ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋ ਗੁਰਮੁਖਾਂ ਦਾ ਜਿਹੜਾ ਹੈ। ਸੋ ਲਾਲ ਰੰਗ ਭਗਤੀ ਦਾ, ਲਾਲ ਰੰਗ ਤਿਸ ਕਉ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗਾ ਦਾਗਾ, ਫਿਰ ਇਹ ਕਦੇ ਮੈਲਾ ਨਹੀਂ ਹੁੰਦਾ, ਇਹ ਰੰਗ ਇਹੋ ਜਿਹਾ ਹੈ, ਨਾ ਇਹਨੂੰ ਦਾਗ ਲੱਗਦਾ ਹੈ, ਭਗਤੀ ਦਾ ਰੰਗ ਜਿਨ੍ਹਾਂ ਨੂੰ ਚੜ੍ਹ ਜਾਂਦਾ, ਜਿਹਦੇ ਵੱਡੇ ਭਾਗ ਹੁੰਦੇ ਨੇ, ਉਹਨਾਂ ਗੁਰਮੁਖਾਂ ਦਾ ਮਨ ਰੰਗਿਆ ਜਾਂਦਾ ਹੈ, ਫਿਰ ਕਿਸੇ ਤਰ੍ਹਾਂ ਦਾ ਪਛਾਣ ਨਹੀਂ ਹਟਦੇ, ਦਾਗ ਨਹੀਂ ਲਵਾਉਂਦੇ ਧਰਮ ਨੂੰ, ਧਰਮ ਦੀ ਆਪਣੀ ਜੀਵਨ ਦੀ ਚਿੱਟੀ ਚਾਦਰ ਨੂੰ ਦਾਗ ਨਹੀਂ ਲਵਾਉਂਦੇ। ਜਿਨ੍ਹਾਂ ਨੂੰ ਚੜ੍ਹ ਜਾਂਦਾ ਉਹ ਬੰਦ ਬੰਦ ਕਟਵਾ ਲੈਂਦੇ ਨੇ, ਖੋਪਰ ਲਵਾ ਲੈਂਦੇ ਹਨ। ਗੁਰਪੂਰਾ ਪਾਇਆ, ਜਿਨ੍ਹਾਂ ਨੇ ਪੂਰੇ ਗੁਰੂ ਦੀ ਬਖਸ਼ਿਸ਼ ਨੂੰ ਪਾਇਆ ਹੈ, ਸਨਮੁਖ ਨੇ, ਉਹਨਾਂ ਦਾ ਭਗਤੀ ਦੇ ਚੂਹ ਚੂਹੇ ਗੂੜੇ ਲਾਲ ਰੰਗ ਵਿੱਚ, ਚੁਲੰਬ ਰੰਗ ਵਿੱਚ ਲਾਲ ਰਤਾ ਮਨ ਮਾਨੇ ਆ, ਰੰਗਿਆ ਹੋਇਆ ਮਨ ਮੰਨ ਜਾਂਦਾ ਹੈ, ਫਿਰ ਉਹ ਨਾਮ ਰਸ ਨੂੰ ਛੱਡਦਾ ਨਹੀਂ, ਐਸਾ ਰੰਗ। ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ, ਮਨ ਮਾਨੇ ਲੋਕ ਨਾ ਭਤੀਜਾ, ਨਾ ਭਤੀਜਾ ਤੋ ਕਿਆ ਕੀਜਾ। ਲੋਕਾਂ ਦੇ ਭਾਵ ਗੁਰਮੁਖ ਸੂਧੇ ਹੋ ਜਾਂਦੇ ਨੇ, ਸੰਸਾਰ ਦੇ ਨਾ ਸੋ ਰਸਾਂ ਤੋਂ ਰਹਿਤ ਹੋ ਜਾਂਦੇ, ਨਾਮ ਦੇ ਰਸ ਨੂੰ ਮੰਨਣ ਵਾਲੇ ਲੋਕ ਨਹੀਂ ਮੰਨਦੇ। ਲੋਕ ਤਾਂ ਭਗਤ ਕਬੀਰ ਸਾਹਿਬ ਜੀ ਨੂੰ ਐਸੇ ਨਾਮ ਦੇ ਰੰਗ ਵਿੱਚ ਮਾਣਦਿਆਂ ਨੂੰ ਕਹਿੰਦੇ ਸੀ ਕਬੀਰ ਕਮਲਾ ਹੋ ਗਿਆ ਵਾ, ਲੋਕ ਕਹਾ ਕਬੀਰ ਬੌਰਾਨਾ, सो कबीर का मर्म राम पहचाना। ऐसा कहते लोग नहीं मानते, कहते नहीं मानते तो फिर सानू सानू की परवाह है, सानू अपने डाढ़े की परवाह है। सो हौ जीवा गुण सार अंतर तू वसै, हौ जीवा गुण सार हौ गुरमुख। महाराज कहते असी जीव्या जाउंदे हाँ गुण सार वाहिगुरु के गुणा नू संभाल के, अंतर तू वसै अंदर तू वसदा सच्चे पातशाह, तेरे गुणा नू संभाल के जाउंदे हाँ, आत्मिक रस नू माणदे हाँ, तेरे ताई पहुँच है ताई। जे तेरा नाम नहीं तो साडा जीवन नहीं है। गुरमुख तो ऐसा अनुभव कर लेंदे ने आखां जीवां विसरै मर जाओ, आखणे औखा साचा ना। असी तो जाउंदे तां है तेरे गुणा नू संभाल के तेरे नाम, क्योंकि तू अंतर वस रहा है। जे तेरे नाम नू छड़दे आं ते इथों छुपिया कुछ नहीं, लेखा जोखा पाई पाई दा होवेगा। तू वसै मन माहे सहजे रस रस है, सच्चे पातशाह तू मन दे विच ही वस रहा है। सहजे रस रस है तेरे गुणा नू संभाल के, अंतरमुख हो के बाहरों बिरती नू हटा के अस जीव रहे हैं। ते जदों अंतरमुख बिरती हो जाती है फिर सहजे रस रस है, प्यारे दे अंदर ही सहजे सुते सिद्ध नाम दा रस रसन लग पैंदा है। सो मिठा रस जेड़ा है आउन लग पैंदा है। मूर्ख मन समझाए आखो के तड़ा, ये मन बड़ा मूर्ख है, इनू समझाए इनू समझा रहे हैं आखो के तड़ा, किन्ना किनू कहिए बड़ा चंचल है। यह मन भूला जांदा फेरे वार वार पुठे पासे जांदा भुलदा होया उल्ट पासे जांदा है। मूर्ख है मन, इनू किन्ना क समझाइए समझाए आखो के, मूर्ख मन नू समझाई जावे किन्ना का खा के गुरु दे उपदेश नाल आखो के तड़ा, किन्ने वार कही जावे एक दिन इनू अकल आ ही जावे, गुरु दी बख्शी मत आ जावेगी, अपनी छड देवेगा। गुरमुख हर गुण गाए रंग रंगे तड़ा, गुरमुखा ने समझा समझा नीठ नीठ मन किया धीरा। भगत कबीर साहब जी कहते मसा मसा इनू धीरज विच लियांदा, इनू नथ पाई है। सो गुरमुख हर गुण गाए, गुरमुख हरी वाहिगुरु के गुणा नू गाई जांदे, गाए ने उन्हां दे हरी, उन्हां ने हरी दे गुण ते गा गा के रंग रंगे तड़ा। भगती दे चू चूहे नाम रंग विच इनू रंग सो रंगा रंगा लिया, रंग छड्डिया है। नित नित रिदा समाल प्रीत में अपना, महाराज बख्शिश करन तेरा भी रंगिया जावेगा, तू भी गुरमुख हो के नित नित हमेशा हमेशा लई अपना नित नेम बना लै, निजम बना लै, रूटीन बना लै कि अमृत वेले उठ के इशनान करके वाहिगुरु गुरमंत्र कह के पंज बाणियां दा पाठ करना ही, फिर ही कम नू हथ पाउणा वा। सो हो सके तो गुरु दे दिदारे करके परकर्मा करके फिर ही कम नू हथ पाउणा वा। नित नित रिदा समाल नित नेम बना लै अपना, रिदा समाल मन विच समाल हिरदे विच याद कर प्रीत में अपना, अपना प्यारा वाहिगुरु जिहड़ा अंदर बैठा आसन ला के। जे चलै गुण नाल नाहीं दुख संतापना, सो जिहड़ा चलेगा नाल वाहिगुरु का नाम संभालिया हो, जदों चलेगा ना सो जदों जे चलै गुण नाल जिहड़े जाणगे गुण संभाले हुए वाहिगुरु दे नाल परलोक दे विच नाम भगती नाहीं दुख संतापना, फिर उत्थे दुख संताप नहीं होवेगा, किसी तरह की मार नहीं पवेगी तैनू। वाहिगुरु के नाम तो बिना जेडे कले पुन्नदान ने भी राह विच लुट लैंदे ने, जमदूत जेडे ने धर्मराजे दे, सो धर्मराजे दे कोल जाना पैंदा कले पुन्नदान करन वालियां नू। जे गुरसिखी नहीं, गुरमुख नाम दान नहीं, इशनान नहीं, भगती नहीं, वह भी प्रवान नहीं। ये भी है जो पुन्नदान जो बीज दे सब धर्मराय कह जाई, जेडे पुन्नदान कला करते ने धर्मराज के कोल पेश होना पैंदा, बहुते पुन्ना दा फल जेड़ा राह विच ही लुट लैंदे ने। यह भी है धार्मिक ग्रंथां विच परलोक का नक्शा जिथे जिथे खिचिया वा। गुरु रामदास महाराज जी के भी बचन ने कर्म धर्म पाखंड जो दिसै तिन जम जा गाती लूटा, ਤਿਨ੍ਹਾਂ ਨੂੰ ਜਿਹੜੇ ਮਾੜੇ ਮੋਟੇ ਪੁੰਨ ਦਾਨ ਹੁੰਦੇ ਉਹਨਾਂ ਨੂੰ ਤਾਂ ਜਮ ਜਾਗਾਤੀ ਜਾਗਾਤੀ ਹੁੰਦਾ ਟੈਕਸ ਵਸੂਲ, ਜਿਵੇਂ ਟੋਲ ਟੈਕਸ ਹੁੰਦਾ ਰਾਹ ਵਿੱਚ ਲੱਗਾ ਹੋਇਆ। ਸਰਕਾਰਾਂ ਲਾਉਂਦੀਆਂ ਨੇ ਨਾ ਸੋਹਣੇ ਰੋਡ ਬਣਾ ਕੇ, ਉੱਥੇ ਤਾਂ ਵੰਝ ਰੱਖੇ ਹੁੰਦੇ, ਇੱਥੇ ਤਾਂ ਆਟੋਮੈਟਿਕ ਹੀ ਹੈ ਸਭ ਕੁਝ। ਸੋ ਜਾਗਾਤੀ ਟੈਕਸ ਦੇ ਤੌਰ 'ਤੇ ਜਮ ਜਿਹੜੇ ਨੇ ਤਿੰਨ ਜਮ ਜਾਗਾਤੀ ਲੂਟਾ, ਜਿਹੜੇ ਇਕੱਲੇ ਕਰਮ ਧਰਮ ਕਰਦੇ ਨੇ ਪੁੰਨਦਾਨ ਤੀਰਥਾਂ 'ਤੇ ਜਾ ਕੇ ਜਾਂ ਹੋਰ ਬਗੈਰ, ਮਹਾਰਾਜ ਕਹਿੰਦੇ ਤਿੰਨਾਂ ਨੂੰ ਤਾਂ ਜਮ ਜਾਗਾਤੀ ਲੂਟਾ। ਜਮ ਜਿਹੜੇ ਆ ਜਮਦੂਤ ਜਾਗਾਤ ਦੇ ਤੌਰ 'ਤੇ ਹੀ ਵਸੂਲ ਦੇ ਤੌਰ 'ਤੇ ਹੀ ਵਸੂਲ ਲੈਣਗੇ ਰਾਹ ਵਿੱਚ, ਲੰਮਾ ਪੈਂਡਾ ਬੜਾ ਉਹ। ਸੋ ਜੇ ਮਾਰ ਕੇ ਗਣੇ ਜਾਹੇ ਨਾ ਕੋਸਾ, ਮਨ ਹਰਕਾ ਨਾਮ ਊਹਾ ਸੰਗਤੋਸਾ, ਜਿਹਦੇ ਕੋਹ ਗਿਣੇ ਨਹੀਂ ਜਾ ਸਕਦੇ, ਬੜੀ ਲੰਮੀ ਦੂਰੀ ਹੈ। ਸੋ ਜਬ ਤੇ ਹੋਈ ਲਾਮੀ ਧਾਈ ਚੱਲੈ ਨਾਹੀਂ ਇੱਕ ਪੈਰੇ, ਇਹ ਵੀ ਬਚਨ ਆਏ ਨੇ। ਜਿਸ ਮਾਇਆ ਦੇ ਵਿੱਚ ਹਰ ਵੇਲੇ ਤੂੰਗਲ ਤਾਂ ਰਹਿੰਦਾ, ਜਦੋਂ ਲੰਮੀ ਧਾਈ ਹੋਈ ਨਾ, ਇਹ ਸਰੀਰ ਛੁੱਟਣ ਤੋਂ ਬਾਅਦ ਲੰਮਾ ਪੈਂਡਾ ਇੱਕ ਪੈਰ ਨਹੀਂ ਨਾਲ ਜਾਣਾ ਇਹਨੇ, ਇੱਕ ਇੱਕ ਕਦਮ ਵੀ। ਸੋ ਉੱਥੇ ਵਾਹਿਗੁਰੂ ਦੇ ਨਾਮ ਨਿਰਬਾਨ ਕੀਰਤਨ ਗਾਵੋ ਕਰਤੇ ਕਰ ਨਿਮਖ ਸਿਮਰਤ ਜਿੱਤ ਛੂਟਾ। ਨਿਰਬਾਨ ਕੀਰਤਨ ਵਾਹਿਗੁਰੂ ਦਾ ਜਸ ਨਾਮ ਸਿਮਰਨ, ਅੱਖ ਚਮਕਣ ਜਿੰਨੇ ਸਮੇਂ ਵਿੱਚ ਛੁੱਟ ਜਾਓਗੇ, ਉਹ ਰਸਤਾ ਖਤਮ ਹੀ ਹੋ ਜਾਂਦਾ ਹੈ, ਉਹ ਮਾਰਗ ਹੀ ਹੋਰ ਹੈ ਗੁਰਮੁਖਾਂ ਦਾ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਨੇ, ਜਿਹੜੇ ਨਾਲ ਜਾਣਗੇ ਗੁਣ ਭਗਤੀ, ਫਿਰ ਦੁੱਖ ਸੰਤਾਪ ਨਹੀਂ ਹੋਵੇਗਾ। ਮਨਮੁਖ ਭਰਮ ਭੁਲਾਉਣਾ ਨਾ ਤੇ ਸਰੰਗ ਹੈ, ਮਨਮੁਖ ਜੀਵ ਜਿਹੜਾ ਭਰਮ ਵਿੱਚ ਭੁੱਲ ਗਿਆ, ਮਾਇਆ ਗਿਆਨ ਭਰਮ ਵਿੱਚ ਮਾਇਆ ਦੇ ਮੋਹ ਦੀ ਨੀਂਦ ਆ ਗਈ, ਸੌਂ ਗਿਆ, ਇੱਥੇ ਆ ਕੇ ਨਾ ਤੇ ਸਰੰਗ ਹੈ, ਉਹਨੂੰ ਗੁਰਮੁਖਾਂ ਦੇ ਉਲਟ, ਗੁਰਮੁਖਾਂ ਵਾਲਾ ਭਗਤੀ ਦਾ ਰੰਗ ਨਹੀਂ ਚੜ੍ਹਦਾ ਹੈ, ਖਾਲੀ ਰਹਿ ਗਿਆ। ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ, ਜਦੋਂ ਮਰਸੀ ਹੋਏ ਜਦੋਂ ਮੌਤ ਹੋਵੇਗੀ, ਸੋ ਮਰਨ ਲੱਗਿਆਂ ਉਸ ਵੇਲੇ ਮਰਨ ਵੇਲੇ ਹੋਏ ਵਿਡਾਣਾ, ਦੁਖੀ ਹੋਵੇਗਾ ਬੜਾ। ਵਿਡਾਣਾ ਦਾ ਅਰਥ ਹੈ ਦੁਖੀ, ਮਰਸੀ ਹੋਏ ਵਿਡਾਣਾ ਮਰਨ ਲੱਗਾ ਬੜਾ ਦੁਖੀ ਹੋਵੇਗਾ ਉਸ ਵੇਲੇ, ਮਨ ਤਨ ਭੰਗ ਹੈ, ਮਨ ਅਤੇ ਤਨ ਭੰਗ ਹੋ ਜਾਵੇਗਾ, ਟੁੱਟ ਜਾਵੇਗਾ, ਆਪਣਿਆਂ ਤੋਂ ਵੀ ਮੋਹ ਫਿਰ ਜਾਵੇਗਾ। ਕਈ ਵਾਰ ਜਿਉਂਦੇ ਜੀ ਛੱਡ ਦਿੰਦੇ, ਜਿਨ੍ਹਾਂ ਦੀ ਖਾਤਰ ਬਹੁਤੀ ਮੁਸ਼ਕਤ ਕੀਤੀ ਹੁੰਦੀ ਮਨਮੁੱਖ ਨੇ, ਸਿੱਖੀ ਨਹੀਂ ਕਮਾਈ ਹੁੰਦੀ, ਪ੍ਰਤੱਖ ਵੀ ਪਛਤਾ ਕੇ ਵੇਖੇ ਜਾਂਦੇ ਆ, ਰੋਂਦੇ ਜਾਂਦੇ। ਮਨ ਤਨ ਭੰਗ ਹੈ, ਮਨ ਅਤੇ ਤਨ ਟੁੱਟ ਜਾਵੇਗਾ ਉਸ ਵੇਲੇ ਜਦੋਂ ਮਾਰ ਪਵੇਗੀ, ਕਾਲੇ ਮੂੰਹ ਵਾਲੇ ਜਮਾਂ ਦੇ ਵੱਸ ਪੈ ਜਾਵੇਗਾ। ਗੁਰ ਕੀ ਕਾਰ ਕਮਾਏ ਲਾਹਾ ਘਰ ਆਣੇ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਜਿਨ੍ਹਾਂ ਨੇ ਗੁਰੂ ਦੀ ਕਾਰ ਕਮਾਈ, ਗੁਰੂ ਦੀ ਭਗਤੀ ਕੀਤੀ ਹੈ, ਜਿਹਦੇ ਵਾਸਤੇ ਪ੍ਰਾਪਤ ਹੋਇਆ ਗੁਰ ਸੇਵਾ ਅਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਾ ਦੇਵ ਸੋ ਦੇਹੀ ਭਜ ਹਰ ਕੀ ਸੇਵ। ਗੁਰ ਕੀ ਕਾਰ ਕਮਾਈ, ਜਿਨ੍ਹਾਂ ਨੇ ਗੁਰੂ ਦੀ ਕਾਰ ਕਮਾਈ, ਗੁਰੂ ਦੇ ਦਰ 'ਤੇ ਆ ਕੇ ਸੇਵਾ ਸਿਮਰਨ, ਨਿਸ਼ਕਾਮ ਹੋ ਕੇ ਮਤਲਬ ਤੋਂ ਉੱਚੇ ਉੱਠ ਕੇ ਕੀਤਾ ਸਾਧ ਸੰਗਤ ਦੀ ਸੇਵਾ ਅਤੇ ਸਿਮਰਨ, ਇਕਾਗਰ ਚਿੱਤ ਬਣਾਇਆ। ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ, ਆ ਇਹ ਲਾਹਾ ਜਿਹੜਾ ਆਪਣੇ ਹਿਰਦੇ ਰੂਪੀ ਘਰ ਵਿੱਚ ਲਿਆ ਹੈ, ਲਿਆਂਦਾ ਹੈ। ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ, ਗੁਰੂ ਕੀ ਬਾਣੀ ਰਾਹੀਂ ਉਪਦੇਸ਼ ਰਾਹੀਂ, ਨਿਰਬਾਣ ਜਿਹੜਾ ਬਾਣ ਰਹਿਤ ਬੰਧਨ ਰਹਿਤ ਵਾਹਿਗੁਰੂ ਪਰਮੇਸ਼ਰ ਆਜ਼ਾਦ ਸਵੈਤੰਤਰ ਹਸਤੀ ਹੈ। ਸੋ ਸ਼ਬਦ ਦੀ ਕਮਾਈ ਕਰਕੇ, ਸ਼ਬਦ ਦੀ ਵਿਚਾਰ ਕਰਕੇ ਜਿਨ੍ਹਾਂ ਨੇ ਪਛਾਣ ਲਿਆ ਹੈ ਉਹ ਲਾਹਾ ਲੈ ਲੈਂਦੇ। ਇੱਕ ਨਾਨਕ ਕੀ ਅਰਦਾਸ, ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤਮ ਬਖਤੇ ਹੋ ਕਰਕੇ ਮਾਨਸ ਜਨਮ ਦਾ ਪ੍ਰਯੋਜਨ ਦੱਸ ਕੇ ਕੀ ਹੈ, ਗੁਰਮੁਖਾਂ ਨੇ ਲਾਹਾ ਲਿਆ ਹੈ, ਇਹਨੂੰ ਪਛਾਣਿਆ ਹੈ, ਮਨਮੁਖ ਖਾਲੀ ਰਹਿ ਗਏ ਨੇ, ਵਾਂਝੇ ਰਹਿ ਜਾਂਦੇ ਨੇ ਜਿਹੜੇ ਨਾਮ, ਦੁਖੀ ਹੁੰਦੇ ਨੇ, ਪਛਤਾਉਂਦੇ ਹਨ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਤਸ਼ਾਹ ਪਛਤਾ ਹੋ ਗਏ, ਪ੍ਰਾਣ ਜਾਹੇਂਗੇ ਛੂਟ। ਫਿਰ ਪਛਤਾਉਣਾ ਪਛਤਾਵਾ ਹੁੰਦਾ ਮਨਮੁੱਖਾਂ ਦਾ, ਇਹ ਦੱਸ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਬੇਨਤੀ ਕਰ ਰਹੇ ਹਨ ਅਖੀਰ, ਕਿ ਇੱਕ ਸਾਡੀ ਅਸਾਂ ਦੀ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ। ਇੱਕ ਨਾਨਕ ਕੀ ਅਰਦਾਸ, ਅਰਜਿਆ ਦਾਸ ਬਣ ਕੇ, ਸੇਵਕ ਬਣ ਕੇ ਹੱਥ ਜੋੜ ਕੇ ਕੀਤੀ ਹੋਈ ਬੇਨਤੀ, ਕੀਤੀ ਹੋਈ ਅਰਜ, ਇਹਨੂੰ ਅਰਦਾਸ ਕਿਹਾ। ਸੋ ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ, ਜੇਕਰ ਤੈਨੂੰ ਭਾ ਜਾਵੇ, ਤੇਰੇ ਦਰ 'ਤੇ ਕੀਤੀ ਹੋਈ ਕਬੂਲ ਪੈ ਜਾਵੇ, ਆਪਣਾ ਜ਼ੋਰ ਕੋਈ ਨਹੀਂ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲਾ ਅਰਦਾਸ। ਸੋ ਅਰਦਾਸ ਕਰਦਿਆਂ ਮਾਣ ਕਾਹਦਾ ਹੈ, ਇਹ ਤਾਂ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਹੀ ਕਰਨੀ ਚਾਹੀਦੀ ਹੈ, ਜੇ ਪ੍ਰਵਾਨ ਹੋ ਜਾ। ਸੋ ਅਰਦਾਸ ਹੀ ਉਹਦੇ ਅੱਗੇ ਚੱਲਦੀ ਹੈ। ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ, ਜੇਕਰ ਤੈਨੂੰ ਭਾਵਸੀ ਮਹਾਰਾਜ ਪਾਉਂਦੀ ਹੋਵੇ, ਤੈਨੂੰ ਭਾ ਜਾਵੇ ਸੱਚੇ ਪਾਤਸ਼ਾਹ, ਉਹ ਕੀ ਆ, ਇੱਕੋ ਇੱਕ ਦਾਨ ਤੁਹਾਡੇ ਕੋਲੋਂ ਮੰਗਦੇ ਮੈਂ, ਦੀਜੇ ਨਾਮ ਨਿਵਾਸ ਹਰ ਗੁਣ ਗਾਵਸ, ਇਹੋ ਅਰਦਾਸ ਕਰ। ਜੇ ਅਜੇ ਤੱਕ ਸੋਝੀ ਨਹੀਂ ਆਈ ਤਾਂ ਸੋਝੀ ਲੈ ਲੈ ਗੁਰੂ ਕੋਲ, ਆਹ ਅਰਦਾਸ ਕਰ, ਆ ਕੇ ਗੁਰੂ ਦੀ ਚਰਨ ਸ਼ਰਨ ਵਿੱਚ ਸਭ ਕੁਝ ਝੋਲੀ ਵਿੱਚ ਪੈ ਜਾਵੇਗਾ। ਸਿਆਣੇ ਕਹਿੰਦੇ ਜੇ ਨਾਮ ਦੀ ਦਾਤ ਮੰਗੀਏ ਤਾਂ ਜਿਵੇਂ ਹਾਥੀ ਜਿਹੜਾ ਜਾਨਵਰ ਆ ਸਾਰੇ ਜਾਨਵਰਾਂ ਤੋਂ ਵੱਡਾ, ਸਥੂਲ ਪੈਰ ਆ ਉਹਦਾ, ਗੋਲ ਗੋਲ ਵੱਡਾ ਚੌੜਾ ਪੈਰ ਹੁੰਦਾ, ਸੋ ਉਹਦੀ ਪੈੜ ਵਿੱਚ ਬਾਕੀ ਸਭ ਜਾਨਵਰਾਂ ਦੀਆਂ ਪੈੜਾਂ ਆ ਜਾਂਦੀਆਂ ਨੇ, ਊਠ ਦੀ ਵੀ ਆ ਜਾਂਦੀ ਹੈ। ਸੋ ਜੇ ਗੁਰੂ ਦੇ ਕੋਲੋਂ ਨਾਮ ਦੀ ਦਾਤ ਮੰਗ ਲਈਏ ਤਾਂ ਸਾਰੇ ਬਾਕੀ ਸੁੱਖ ਦੁਨੀਆਂ ਦੇ ਆਪੇ ਆ ਜਾਂਦੇ ਨੇ, ਜਿੱਥੇ ਨਾਮ ਆ ਜਾਵੇ। ਜਿਸ ਹਿਰਦੇ ਵਿੱਚ, ਜਿਸ ਘਰ ਵਿੱਚ ਗੁਰੂ ਦੀ ਸਿੱਖੀ ਨਾਮ ਬਾਣੀ ਦਾ ਪਹਿਰਾ ਲੱਗ ਜਾਵੇ, ਉੱਥੇ ਸਭ ਕੁਝ ਆ ਜਾਂਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵਸੀ, ਮੈਨੂੰ ਸੱਚੇ ਪਾਤਸ਼ਾਹ ਨਾਮ ਦਾ ਨਿਵਾਸਾ ਕਰ ਦੇ, ਮੇਰੇ ਮਨ ਵਿੱਚ ਤਨ ਵਿੱਚ ਨਾਮ ਦਾ ਵਾਸਾ ਹੋ ਜਾਵੇ, ਗੁਰਮੁਖ ਬਣਾ ਦਿਓ, ਗੁਰਮੁਖ ਲਾਹਾ ਲੈ ਕੇ ਜਾਵਾਂ, ਸੁਰਖਰੂ ਹੋ ਕੇ ਜਾਵਾਂ, ਪਛਤਾਉਣਾ ਨਾ ਪਵੇ, ਝੂਰਨਾ ਨਾ ਪਵੇ ਉਸ ਵੇਲੇ। ਸੋ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵਸੀ, ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਤੁਹਾਡੇ ਗੁਣ ਹੀ ਗਾਉਂਦਾ ਰਵਾਂ, ਤੁਹਾਡੇ ਗੁਣ ਹੀ ਗਾਉਂਦਾ ਰਵਾਂ, ਗੁਣ ਗਾਉਣ ਵਾਲਾ ਹੀ ਬਣ ਜਾਵਾਂ, ਗਵਾਈਆ ਹੀ ਬਣ ਜਾਵਾਂ ਗਾਵਸੀ ਤੁਹਾਡਾ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਪੰਚਮ ਪਾਤਸ਼ਾਹ ਨੇ ਵੀ ਇਹੋ ਹੀ ਅਰਦਾਸ ਸਿਖਾਈ, ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਇਹੋ ਹੀ ਝੋਲੀ ਅੱਡ ਕੇ ਮੰਗੀਏ, ਸਿੱਖੀ ਦਿਓ, ਗੁਰਮੁਖ ਤਾਈ ਦਿਓ, ਮਨਮਤ ਦਾ ਨਾਸ ਕਰ ਦਿਓ, ਗੁਰਮਤ ਦੀ ਦਾਤ ਦਿਓ, ਸੱਚੇ ਪਾਤਸ਼ਾਹ ਆਪ ਹੀ ਕਲਯੁੱਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਰੱਖੋ। ਤੁਹਾਡੇ ਐਂ ਜਿਹੜੇ ਗੁਰਸਿੱਖ ਨੇ, ਜਿਹੜੇ ਤਿਆਰ ਬਰਤਿਆਰ ਨੇ ਅੰਮ੍ਰਿਤਧਾਰੀ, ਉਹ ਇਹ ਕਰੋ ਸੱਚੇ ਪਾਤਸ਼ਾਹ ਤੁਹਾਡੇ ਐਂ, ਨਾ ਭੁੱਲੋ ਨਾ ਭੁਲਾਓ, ਨਾ ਵਿਸਰੋ ਨਾ ਵਿਸਾਰੋ, ਆਪਦਿਆਂ ਨੂੰ ਆਪਦੇ ਬਣਾ ਕੇ ਰੱਖੋ, ਉਹ ਇਹ ਅਰਦਾਸ ਨਾ ਛੱਡੋ, ਤਾਂ ਕਿ ਸਤਿਗੁਰੂ ਦੇ ਸਨਮੁਖ ਹੋਏ ਰਹੀਏ, ਕਿਰਪਾ ਕਰਨ ਗਰੀਬ ਨਿਵਾਜ, ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ, ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।